अतरंग तरंग तारण है, निर्तनंग तान नाम नरहर है। सो अदरंग पाठ नहीं करना है, ऐड़ा जिमें बोलन विच इउं लिआउणा है इहनूं, तरंग जिमें अलग कर लीए, ऐड़ा वक्खरा करके संधि छेद करिए अतरंग। सो इस प्रकार ऐड़ा विच माड़ी जी डैश दे के तरंग, जे करांगे अध रंग वह अलग पाठ बन जाता अतरंग। तरंग धारण है, महाराज कहने वह वाहिगुरु की समर्था पता किन्नी है, जो तरंग आसरे तो अतरंग रहत है उन्होंने धारना है। धारण हारा भाव आसरा देने वाला है अतरंग। न्यासरिया का जो आकाश है, ये आकाश जिहड़ा न्यासरा है, इहनू कोई आसरा नहीं, उहनू अपना तरंग आसरा दे के धारने वाला है वह परमात्मा आप। अतरंग न्यासरा है, उसनू होर किसी का आसरा नहीं है, तो होर उन्हां नू धार के तरंग आसरा देने वाला है। फिर वह नरहर है, नर के हरे करन वाला है, वह नर के हरे करन वाले प्रभु का नाम निरतन गरीबां नू धन देने वाला है। यह तो वाहिगुरु की कृपा नाल ही तारे तूरे सब उत्ते टिके खड़े है, कहिंदे रब कित्थे है, हुण की करिए जे कहीए रब नूं तारियां चों आसरा खिंच लो अपना। सैकंड तों पहलां सारे तारे आपस में भिट जाण, सब कुछ खत्म हो जाए, सृष्टि सारी वो अकाल पुरख की कृपा नाल ही हुंदा है। अनाथ नाथ गोबिंद है, बलहीन बल केशव है। वह गोबिंद परमात्मा अनाथ भाव गरीबां दा नाथ स्वामी है, ते केशव है के सब है जल विच जो सैन करन वाला परमात्मा, उही बलहीनियां नूं बल देण वाला अकाल पुरख वाहिगुरु। सर्ब भूत दयाल अचुत दीन बांधव दामोदर है। फिर अचुत अगिण प्रभु सर्ब भूत सारे जीवां पर दयालु है, वह अचुत दयालु वाहिगुरु सब सर्ब भूत हुंदा सर्ब रूप है। वह अचुत अगिण परमात्मा सर्ब भूत सारे तत्तां विच आप ही पूर्ण है, दया का घर है। फिर वह दामोदर है परमात्मा जो दीन बांधव गरीबां दा संबंधी भाव सहायक है। सर्वज्ञ पूर्ण पुरख भगवान है, भगत वचल करुणामय है। सो इस प्रकार करुणामय है करके बोलना है। ये पाठ नूं आपां ने मम्मा यैया हाहा, सो मम्मा मुक्ता ईड़ी सिहारी ऐड़ा हाहे सिहारी, मया है, मैया है नहीं कहना, मया है। वह भगवान सर्वशक्तिमान ते सब पुरखां विच पूर्ण व्यापक है, भगतां दा वचल प्यार है, ते करुणामय है, कृपा स्वरूप है। मेरी बांधी भगत छुड़ावे, बंद है भगत ना छूटे मोह, एक समय मोको कह बंद है, तौफुन मोह पै जवाब ना होए। घट घट बसंत वासुदेव है, पार ब्रह्म परमेश्वर है। सो सतगुरु महाराज पावन बचन फरमाते हैं, जिस प्रकार के संसार ते परारूप जो ब्रह्म भाव व्यापक परमात्मा हर एक नू वासा देण वाला, वह सब घटा घटा विच वस रहा है, चार खाणियां दे घटा घटा विच वस रहा है। गुरमुखां नू अपने विच वासुदेव है, निवास देण वाला है, ते पापां पुन्नां तों पार भाव परे है, अते पंज परमेश्वरां तों ब्रह्म जो है वह वड्डा है। पंज जिहड़े ईश्वर ने वह विष्णु शिवजी गणेश सूरज ते देवी, ताइयों उन्हूं परमेश्वर कहिंदे ने, इन्हां नूं कल्ला ईश्वरी कहिंदे ने। जा चंत नानक किरपाल प्रसादंग नह बिसरंत, नह बिसरंत नारायण है। महाराज कथन करते हैं, हे हरि लाल कृष्ण लाल, उस किरपालू परमात्मा की प्रसादंग भाव किरपा नूं असीं जा चंत मंगदे हैं, जो कि उस नारायण का नाम साडे चित विच कदे भी ना बिसरे, नह बिसरंत ना भुले ना भुले। सो नारायण की वित्पत्ति इस तरह हो जिदा नार आयन जल विच घर हो, अविद्या रूप रायण रात्रि जिदे च ना हो कहने नारायण, ये परमेश्वर के किरतम नाम पए ने। महाराज कहन लगे, तुसी परमात्मा अगे इस तरह अरदास बेनती करिया करो, अपने आप नूं बाला नहीं समझीदा हुंदा, जिन्ना मर्जी गुण आ जाए, जिन्ना मर्जी वड्डा बन जाए, जिन्ना मर्जी वड्डा बन जाए, फिर भी बेनती करे, नह समर्थं नह सेवकं नह प्रीत परम पुरखोत्तमं। ये पुरखां विचों उत्तम ते परम वड्डे अकाल पुरख वाहिगुरु, ना मेरे विच किसे गुण की समर्था है, ना सेवा करन दा ढंग आउंदा है, ना ही मेरे चित विच प्रीत वाला सुभाव प्राप्त हुंदा है, ना ही समर्था विवेक दी, ना ही दुख सुख विच संबिरती धारन वाला मैं सेवक हां, ते ना ही जैसे ही भूखे प्रीत अनाज त्रिखावंत जल सेती काज, ऐसी प्रीति मेरे च है। फिर सतगुरु तेरी कृपा ही है सारी, तब प्रसाद सिमरते नामं नानक कृपाल हर हर गुरं। बाला सिमरन कर लो, बाली सेवा कर लो, तो यह श्लोक पढ़ लो, हे वाहिगुरु तब प्रसाद। तत्ता ते वाहवा इतने पूरा तब प्रसाद, जे तत्ता उहदे पैर विच वाहवा आ जांदा फिर तुआ प्रसाद, तत्ते नूं औंकड़ ला के ऐड़ा तुआ प्रसाद। हम सुखी तुआ प्रसाद सद ही भगत नामदेव का शब्द आया सी पिछे, तब प्रसाद इतने पूरा बोलना तब प्रसाद। आप जी की कृपा नाल आप दे नाम नूं सिमरदिया, पर नाम सिमरिया होया गुरां की कृपा करके सफला हुंदा है, ते गुरां की प्राप्ति ते हर हर तेरी अनुग्रह करके हुंदी है। इस करके इस वास्ते कृपा करके गुरां की प्राप्ति कर दिओ, क्योंकि गुरां की प्राप्ति हे वाहिगुरु तेरी कृपा नाल होनी है। हे हर हर आप दे नाम नूं कृपालू स्वरूप गुरां दे प्रसाद हुंदा अनुग्रह द्वारा सिमरना करदे हां असीं। भरण पोखण करंत जीया विश्राम छादन दे वंत दानं। सतगुरु महाराज पावन बचन अगे फरमाते हैं कि वह वाहिगुरु करंत जीया जीवां नूं उत्पन्न करके फिर भर के पोखण पुष्टि करदा, उन्हां दे पेट भी भरदा, रोजी रोटी भी दिंदा सारिआं नूं। विश्राम हुंदा इस्तति ते छादन हुंदा वस्त्र दिंदा। इस तों आद वह वाहिगुरु हर एक जीव नूं दान दे रिहा है, वह परमेश्वर जीवां नूं पैदा करके उन्हां दे पेट भरदा, विश्वंग भर है वह, फिर शरीर की पालना करता है, तो सुंदर मंदिरों में घरां विश्राम दिंदा, बड़े बड़े महल बना दिंदा, तो शरीर के ढकण वास्ते छादन वस्त्र दिंदा, सारे दान सारे जीवन दे रहा। सृजंत रतन जन्म चतुर चेतन है, वाहिगुरु ने यह रतन वत अमोलक मनुखा जन्म होर सारिया जूनिया नालों चतुर अपने चेतने वास्ते सृजंत सिरजना किया। चतुर पुरश इस रतन पत अमोलक मनुखा जन्म नूं पा के वाहिगुरु नूं चेतना करदे ने, ते जिस वाहिगुरु दी प्रसाद है कृपा करके यह जीव सुख आनंद नाल वरत रहा है। आनंद प्रसाद है तो भाव आनंद स्वरूप दे सुख दे विच वरत रहा है यह जिहड़ा जीव है। सिमरंत नानक हर हर हरे अनित्य रचना निरमोह ते। महाराज जी फरमाउंदे हन पावन बचन, यह जिहड़ा पाठ हुण तां पता ही लग गया थले अद्धा ही आ, अनित्य रचना निरमोह ते। महाराज कथन करदे हन इस वास्ते जीव नूं चाहीदा कि हरी दे हर हर नाम नूं सिमरना करे, अते अनित्य ना रहण वाले जिहड़े मिथिया माया की रचना दे मोह तों निरभाव रहत होवे। जो हरी प्रमाणगत संशय नूं हर दूर करदा ते जो परमेयगत संशय नूं हर दूर करदा ते जो हरी विपरजे भावना नूं दूर करदा, संत जन उस हरी नूं सिमरदे अते संसार रचना नूं झूठी जाण के दे मोह तों रहत हुंदे ने। महाराज जी इह राजे लोक कोई भी भलाई दा कम करदे निगाह तां आउंदे नहीं, पर सुख बेअंत भोगदे ऐ। इहदा की कारण है? नाले पुठे कम करदे नाले सुख भोगदे राजे। सतगुरु महाराज सच्चे पातशाह कहण लगे ये भी कारण तुहानूं दसदे आ। कई लोग कहिंदे जी फलाना तां देखो नाले पुठे कम करदा, नाले उहदे कोल पैसा बड़ा, मौजां करदा, असीं इन्ने पाठ पूजा भी करदे आ फिर भी दुखी आ। महाराज उही जवाब दिंदे ने जिहड़े क्वेश्चन आम लोगों के भी हुंदे ही आ। दानं परा पूर्वेण उंचंते मही पते। महाराज कहण लगे भाई पूर्वेण पूर्वले भाव पिछले जन्मां दे परा जिहड़े ना उत्कृष्ट वड्डे बड़े भारी दित्ते हुए जो दान ने उहनां दे फल नूं मही पते पृथ्वी पति राजे लोक उत्ते टिप्पियां ने दो पुंचंते इह पुंचंते भोगदे हन। इस प्रकार ये जिहड़े राजे लोक ने ना इह पुंचंते ਇਹ ਪੁੰਚਦੇ ਨੇ ਉਹਨੂੰ ਖਾਂਦੇ ਨੇ। ਵਿਪਰੀਤ ਬੁੱਧਿਅੰ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਇਸ ਮਾਰਤ ਲੋਕੈ ਮਾਤ ਲੋਕ ਵਿੱਚ ਬੇਗੁਨਾਹੀ ਲੋਕੈ ਪੁਰਸ਼ਾਂ ਨੂੰ ਮਾਰਤ ਮਾਰਦੇ ਨੇ, ਐਵੇਂ ਹੀ ਆਪਣੀ ਈਨ ਮਨਾਉਂਦੇ ਨੇ। ਇਸ ਤੇ ਉਹਨਾਂ ਰਾਜਿਆਂ ਦੀ ਬੁੱਧੀ ਵਿਪਰੀਤ ਉਲਟੀ ਹੋ ਜਾਂਦੀ ਹੈ, ਤਾਂ ਤੇ ਇਹ ਹਰੀ ਲਾਲ ਕ੍ਰਿਸ਼ਨ ਲਾਲ ਉਹ ਲੋਕਾਂ ਨੂੰ ਬੇਨਿਆਈ ਮਾਰਨ ਵਾਲੇ ਰਾਜੇ ਪਰਲੋਕ ਵਿੱਚ ਜਾ ਕੇ ਚਿਰੰਕਾਲ ਬਹੁਤ ਚਿਰ ਤੱਕ ਭਾਰੀ ਦੁੱਖਾਂ ਨੂੰ ਭੋਗਦੇ ਨੇ, ਤੋ ਉਹਨਾਂ ਨੂੰ ਫਿਰ ਇਸ ਪ੍ਰਕਾਰ ਦੁੱਖ ਹੁੰਦਾ ਹੈ। ਰਾਜ ਤੇ ਕੀਟ, ਕੀਟ ਤੇ ਸੁਰਪਤ, ਕਰ ਦੋਖ ਜਠਰ ਕਉ ਭਰਤੇ। ਆਮ ਕਹਾਵਤ ਆਉਂਦੀ ਜਿਵੇਂ ਤਪੋ ਰਾਜ ਫਿਰ ਰਾਜੋ ਨਰਕ ਮਿਲਦਾ, ਇਹ ਦੇਖਣ ਨੂੰ ਇੱਥੇ ਸੁਖੀ ਲੱਗਦੇ ਨੇ ਪਰ ਅੱਗੇ ਜਾ ਕੇ ਬਹੁਤ ਦੁੱਖ ਭੋਗਣਾ ਪੈਂਦਾ ਇਹਨਾਂ ਲੋਕਾਂ ਨੂੰ। ਬ੍ਰਿਥਾ ਅਨੁਗ੍ਰਹੰ ਗੋਬਿੰਦ ਹੈ ਜਸ ਸਿਮਰਨ ਰਿਦੰਤਰ ਹੈ। ਮਹਾਰਾਜ ਕਹਿਣਗੇ ਜਸ ਹੈ ਜਿਸ ਪੁਰਸ਼ ਦੇ ਹਿਰਦੇ ਚ ਵਾਹਿਗੁਰੂ ਦੇ ਨਾਮ ਸਿਮਰ ਦੇ ਵਾਲੇ ਪਾਸਿਓਂ ਤਰਫੋਂ ਉਸ ਪਾਸਿਓਂ ਅੰਤਰ ਹੈ, ਭੇਦ ਹੈ, ਫਰਕ ਪਾਇਆ ਹੋਇਆ ਜਪਣ ਵੱਲੋਂ। ਨਿਤਨੇਮ ਚ ਫਰਕ ਪੈ ਗਿਆ, ਸਿਮਨ ਚ ਫਰਕ ਪੈ ਗਿਆ, ਰਹਿਤ ਵਿੱਚ ਫਰਕ ਪੈ ਗਿਆ। ਉਹ ਜੀਵ ਗੋਬਿੰਦੀ ਅਨੁਗ੍ਰਹ ਭਾਵ ਕਿਰਪਾ ਤੋਂ ਬ੍ਰਿਥਾ ਖਾਲੀ ਆ, ਉਹਦੇ ਉੱਤੇ ਕਿਰਪਾ ਨਹੀਂ ਹੁੰਦੀ। ਆਰੋਗਿਅੰ ਮਹਾਰੋਗਿਅੰ ਵਿਸਿਮਰਤੇ ਕਰੁਣਾ ਮਾਇਆ ਹੈ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਜਿਹੜੇ ਜੀਵ ਕਰੁਣਾ ਮਾਇਆ ਹੈ, ਕਿਰਪਾ ਸਰੂਪ ਵਾਹਿਗੁਰੂ ਦੇ ਸਿਮਰਨ ਤੋਂ ਬੇਰਹਿਤ ਹਨ, ਭਾਵੇਂ ਉਹ ਰੋਗ ਵੀ ਹੈ, ਤਾਂ ਵੀ ਉਹਨਾਂ ਨੂੰ ਮਹਾਰੋਗੀ ਸਮਝੋ। ਉਹ ਤਾਂ ਬੜੇ ਰੋਗੀ ਨੇ ਜੀ, ਜਿਹੜੇ ਨਾਮ ਹੀ ਨਹੀਂ ਜਪਦੇ, ਸਤਿਗੁਰੂ ਮਹਾਰਾਜ ਕਹਿੰਦੇ ਨੇ। ਕਈ ਮਹਾਰਾਜ ਜੀ ਬੜੇ ਜਿਹੜੇ ਬੰਦੇ ਪ੍ਰਤੱਖ ਰੋਗੀ ਨੇ, ਨਾਮ ਬਹੁਤ ਜਪਦੇ, ਕਿਰਪਾ ਵੀ ਬੜੀ ਹੈ ਉਹਨਾਂ ਤੇ, ਕਹਿੰਦੇ ਅਸਲ ਕਿਰਪਾ ਵਾਲੇ ਤਾਂ ਉਹੀ ਹੈ। ਇਹ ਜਿਹੜੇ ਆਮ ਲੋਕ ਨੇ ਵਿਚਾਰੇ, ਬ੍ਰਿਥਾ ਅਨੁਗ੍ਰਹ ਗੋਬਿੰਦ ਹੈ, ਜਸ ਸਿਮਰਨ ਹਿਰਦੰਤਰ ਹੈ। ਜਸ ਭਾਵ ਜਿਹਨਾਂ ਗੁਰਮੁਖਾਂ ਦੇ ਹਿਰਦੰਤਰ ਹੈ, ਹਿਰਦੇ ਅੰਦਰ ਵਾਹਿਗੁਰੂ ਨਾਮ ਦਾ ਸਿਮਰਨ ਹਰ ਵੇਲੇ ਟਿਕਿਆ ਰਹਿੰਦਾ ਹੈ। ਜੇਕਰ ਕਰਮਾਂ ਅਨੁਸਾਰ ਉਹਨਾਂ ਦੇ ਸਰੀਰ ਤੇ ਕੋਈ ਦੁੱਖ ਆ ਵੀ ਜਾਵੇ, ਤਾਂ ਵੀ ਉਹ ਗੁਰਮੁਖ ਗੋਬਿੰਦ ਦੀ ਅਨੁਗ੍ਰਹ ਭਾਵ ਕਿਰਪਾ ਸਮਝਦੇ ਹੈ, ਕਿਉਂਕਿ ਉਹਨਾਂ ਨੂੰ ਦੁੱਖ ਵਿੱਚ ਵੀ ਨਾਮ ਹੀ ਚੇਤੇ ਆਉਂਦਾ। ਵਿਖਿਆ ਰਾਜ ਤੇ ਅੰਧਲਾ ਭਾਰੀ, ਦੁੱਖ ਲੱਗਾ ਰਾਮ ਨਾਮ ਚਿਤਾਰੀ। ਆਰੋਗਿਅੰ ਮਹਾਰੋਗਿਅੰ ਵਿਸਿਮਰਤੇ ਕਰੁਣਾ ਮਾਇਆ ਹੈ। ਜੋ ਗੁਰਮੁਖ ਜਨ ਕਰੁਣਾ ਮਾਇਆ ਹੈ, ਕਿਰਪਾ ਸਰੂਪ ਵਾਹਿਗੁਰੂ ਦਾ ਵਿਸਿਮਰਤੇ ਵਿਸ਼ੇਸ਼ ਕਰਕੇ ਸਿਮਨ ਕਰਦੇ ਹਨ, ਜੇ ਉਹ ਸਰੀਰਕ ਰੋਗਾਂ ਕਰਕੇ ਮਹਾਰੋਗੀ ਵੀ ਹੋਣ, ਤਾਂ ਵੀ ਉਹ ਆਪਣੇ ਆਪ ਨੂੰ ਅਰੋਗ ਨਿਸ਼ਚੇ ਕਰਦੇ। ਸਰੀਰ ਕਰਕੇ ਭਾਵੇਂ ਰੋਗੀ ਹਨ, ਪਰ ਆਰੋਗਿਅੰ ਹੰਕਾਰ ਰੂਪੀ ਰੋਗ ਤੋਂ ਤਾਂ ਰਹਿਤ ਨੇ ਨਾ। ਫਿਰ ਬੇਨਤੀ ਕੀਤੀ ਇਹ ਮਹਾਰਾਜ, ਇਹ ਮਨੁੱਖਾ ਜਨਮ ਧਾਰਨ ਦਾ ਕੀ ਧਰਮ ਹੈ, ਮਨੁੱਖਾ ਜਨਮ ਧਾਰ ਕੇ ਸਾਨੂੰ ਕੀ ਕਰਨਾ ਚਾਹੀਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ, ਮੇਰੀ ਸਲਾਹ ਲਵੇ ਤਾਂ ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਨਾ ਹੈ। ਮਹਾਰਾਜ ਕਹਿੰਦੇ, ਪਿਆਰਿਓ, ਮਨੁੱਖਾ ਜਨਮ ਦੇ ਧਾਰਨ ਦਾ ਇਹੀ ਸ੍ਰੇਸ਼ਟ ਧਰਮ ਹੈ, ਉੱਤਮ ਫਲ ਹੈ, ਜਿਹੜਾ ਕੇਵਲੰ ਸ਼ੁੱਧ ਸਰੂਪ ਪਰਮਾਤਮਾ ਦੇ ਕੀਰਤਨੰ, ਜਿਹੜਾ ਜਸ ਦਾ ਰਮਣੰ ਹੁੰਦਾ ਉਚਾਰਨ ਹੈ। ਬਸ ਮੈਂ ਤਾਂ ਇਹੀ ਸਮਝਦਾ, ਮਨੁੱਖਾ ਜਨਮ ਲਓ ਤੇ ਕੀਰਤਨ ਕਰੀ ਜਾਓ, ਕੀਰਤਨ ਸੁਣੀ ਜਾਓ, ਬਸ ਜਸ ਕਰੋ ਪਿਆਰਿਓ ਰੱਬ ਦਾ। ਮੇਰਾ ਖਿਆਲ ਤਾਂ ਜਸ ਕਰਨ ਲਈ ਮਨੁੱਖਾ ਜਨਮ ਮਿਲਿਆ। ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਪਤੰ ਸੰਤਨਾ ਤ੍ਰਿਪਿਅਤੇ, ਪੱਪੇ ਦੇ ਪੈਰ ਚੱਧਾ ਜਾਈ ਤ੍ਰਿਪਿਅਤੇ, ਤੱਤਾ ਸਿਹਾਰੀ ਉਹਦੇ ਪੈਰ ਚਰਾਰਾ, ਪੱਪਾ ਐੜਾ ਤੱਤੇ ਲਾਂ ਤ੍ਰਿਪਿਅਤੇ। ਮਹਾਰਾਜ ਕਥਨ ਕਰਦੇ ਹਰੀ ਲਾਲ ਕ੍ਰਿਸ਼ਨ ਲਾਲ, ਇਸ ਮਨੁੱਖਾ ਦੇਹ ਦੁਆਰੇ ਮਹਾਤਮਾ ਜਨ ਨਾਰਾਇਣ ਦੇ ਨਾਮ ਨੂੰ ਅੰਮ੍ਰਿਤ ਨੂੰ ਪੀਂਦੇ ਹੋਏ, ਨਾ ਤ੍ਰਿਪਤੇ ਰੱਜਦੇ ਨਹੀਂ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਿਕਾਰ। ਫਿਰ ਇਸ ਪ੍ਰਕਾਰ ਮਹਾਰਾਜ ਜੀ ਅੱਗੇ ਹੁਣ ਹੋਰ ਕਿਰਪਾ ਕਰੋ, ਨਾਮ ਰੂਪ ਅੰਮ੍ਰਿਤ ਦੇ ਪੀਣ ਵਾਲੇ ਜੋ ਮਹਾਤਮਾ ਹਨ, ਉਹਨਾਂ ਦਾ ਮਹਾਰਾਜ ਜੀ ਸੁਭਾਅ ਕੈਸਾ ਹੁੰਦਾ, ਅਸੀਂ ਵੀ ਪਛਾਣ ਲਿਆ ਕਰੀਏ। ਸਹਿਣਸ਼ੀਲ ਸੰਤੰ ਸਮ ਮਿੱਤਰਸਯ ਦੁਰਜਨ ਹੈ। ਮਹਾਰਾਜ ਕਹਿੰਦੇ, ਦੇਖੋ ਸਹਿਣਸ਼ੀਲ ਸੰਤੰ ਸਮ ਮਿੱਤਰਸਯ ਦੁਰਜਨ ਹੈ, ਦੂਜੇ ਦੇ ਬਚਨਾਂ ਜਾਂ ਕੁਵਚਨਾਂ ਦੇ ਸਹਾਰਨ ਵਾਲਾ ਹੋਵੇ। ਸੀਲ ਹੁੰਦਾ ਕੋਮਲ ਰਹਿਣੇ ਵਾਲਾ, ਠੰਡੇ ਸੁਭਾਅ ਵਾਲਾ ਸੰਤਾਂ ਦਾ ਸੁਭਾਅ ਹੁੰਦਾ, ਤੇ ਮਿੱਤਰਾਂ ਦੇ ਦੁਰਜਨ ਹੈ ਵੈਰੀਆਂ ਵਿਖੇ ਵੀ ਭਾਈ ਘਨੱਈਆ ਜੀ ਵਾਂਗੂ, ਜਿਨ੍ਹਾਂ ਦੀ ਇੱਕ ਸਮਾਨ ਬਿਰਤੀ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹੁਣ ਫਰਮਾਉਂਦੇ ਨੇ ਅਗਲੀ ਪੰਕਤੀ, ਸੰਤਾਂ ਦੇ ਸਮਦ੍ਰਿਸ਼ਟੀ ਵਾਲੇ ਸੁਭਾਅ ਦਾ ਸਪਸ਼ਟ ਕਰਦੇ ਕਿ ਉਹਨਾਂ ਦੀ ਜਿਹੜੀ ਬਿਰਤੀ ਹੁੰਦੀ ਹੈ ਨਾ, ਮਹਾਂਪੁਰਖਾਂ ਦੀ ਸਮਦ੍ਰਿਸ਼ਟੀ ਹੁੰਦੀ ਹੈ ਉਹਨਾਂ ਦੀ, ਬ੍ਰਹਮ ਗਿਆਨ ਜਦੋਂ ਚਲੇ ਜਾਂਦੇ ਆ, ਸਾਰੇ ਬ੍ਰਹਮ ਹੀ ਦੀਂਦਾ, ਫਿਰ ਉਹ ਕਿਸੇ ਨਾਲ ਨਾ ਕੋ ਵੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣੇ ਆਈ, ਉਸ ਅਵਸਥਾ ਦੇ ਮਾਲਕ ਬਣ ਜਾਂਦੇ ਨੇ। ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਭਦ ਹੋਏ ਉਪਤਿਸ਼ਟਤੇ। ਮਹਾਰਾਜ ਕਥਨ ਕਰਦੇ ਆ ਵੀ ਉਹਨਾਂ ਸੰਤਾਂ ਦੀ ਪ੍ਰਸੰਨਤਾ ਲੈਣ ਵਾਸਤੇ ਇੱਕ ਸ਼ਰਧਾਲੂ ਅਨੇਕ ਪ੍ਰਕਾਰ ਦੇ ਬੜੇ ਸੋਹਣੇ ਸੋਹਣੇ ਭੋਜਨ ਲੈ ਕੇ ਸੰਤਾਂ ਦੇ ਉਪ ਭਾਵ ਨੇੜੇ ਤਿਸ਼ਟ ਤੇ ਖੜਾ, ਕਿ ਜਦੋਂ ਸਮਾਧੀ ਤੋਂ ਵਿਹਲੇ ਹੋਣਗੇ ਮੈਂ ਭੋਜਨ ਛਕਾਊਂਗਾ। ਅਤੇ ਦੂਸਰਾ ਨਿੰਦਕ ਬੰਦਾ ਆਬਦ ਹੁੰਦਾ, ਸ਼ਾਸਤਰ ਲੈ ਕੇ ਮਹਾਤਮਾ ਦਾ ਸਿਰ ਲਾਉਣ ਲਈ ਖੜਾ ਉਹਦੇ ਕੋਲੇ, ਕਿ ਮੈਂ ਹੁਣੇ ਹੀ ਇਹ ਪਖੰਡੀ ਦਾ ਸਿਰ ਵੱਢ ਦੇਣਾ, ਕਿਉਂਕਿ ਇਹਨੇ ਪਖੰਡ ਨਾਲ ਸਾਰੀ ਦੁਨੀਆ ਲੁੱਟ ਕੇ ਖਾ ਲਈ। ਪਰ ਇਸ ਤਰ੍ਹਾਂ ਦੇ ਦੋਹਾਂ ਮਨੁੱਖਾਂ ਵਿੱਚ ਸੰਤਾਂ ਦੀ ਇੱਕ ਸਮਾਨ ਹੀ ਬਿਰਤੀ ਰਹਿੰਦੀ ਹੈ। ਜੋ ਸੇਵਕ ਅਨੇਕ ਪ੍ਰਕਾਰ ਦੇ ਭੋਜਨ ਲੈ ਕੇ ਖੜਾ, ਉਹ ਤੇ ਸੰਤਾਂ ਦੀ ਪ੍ਰਸੰਨਤਾ ਨਹੀਂ। ਜਿਹੜਾ ਨਿੰਦਕ ਸਿਰ ਵੱਢਣ ਨੂੰ ਸ਼ਸਤਰ ਲੈ ਕੇ ਕੋਲ ਖੜਾ, ਉਹਦੇ ਉੱਤੇ ਕੋਈ ਨੂੰ ਗੁੱਸਾ ਨਹੀਂ। ਉਹ ਕਿਉਂਕਿ ਕਹਿੰਦਾ ਦੋਨੋਂ ਹੀ ਭਗਵਾਨ ਨੇ, ਮੇਰੇ ਲਈ ਤਾਂ ਦੋਨਾਂ ਦੇ ਵਿੱਚ ਇੱਕੋ ਹੀ ਜੋਤ ਕੰਮ ਕਰ ਰਹੀ ਹੈ। ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਆਕੋ ਲੇਸ ਵਾਰਿਓ ਤਿਲ ਨਾ ਦੀਨੋ ਦੋਸ ਮਨ ਮੇਰੇ ਰਾਮ ਰਹੋ ਨਿਤਨੀਤ ਦਇਆਲ ਦੇਵ ਕਿਰਪਾਲ ਗੋਬਿੰਦ ਸੁਨ ਸੰਤਨਾ ਕੀ ਰੀਤ ਰਹਾਓ ਇਹ ਪਿੱਛੇ ਦੱਸ ਆਏ ਪੰਜਵੇਂ ਪਾਤਸ਼ਾਹ ਆਪਾਂ ਨੂੰ ਇਸ ਤਰ੍ਹਾਂ ਦੇ ਸਮਦ੍ਰਿਸ਼ਟੀ ਸੁਭਾਅ ਵਾਲੇ ਸੰਤ ਕਿਧਰੇ ਵੀ ਚਲੇ ਜਾਣ ਉਹਨਾਂ ਦਾ ਨਿਰਾਦਰ ਨਹੀਂ ਹੁੰਦਾ ਤ੍ਰਿਸਕਾਰ ਨਹਿ ਭਵੰਤ ਮਾਨ ਭੰਗਨ ਹੈ ਮਹਾਰਾਜ ਕਹਿਣ ਲੱਗੇ ਇਹ ਜੇ ਸੰਤਾਂ ਦਾ ਇਸ ਲੋਕ ਵਿੱਚ ਵੀ ਤ੍ਰਿਸਕਾਰ ਨਿਰਾਦਰ ਨਹੀਂ ਹੁੰਦਾ ਤ੍ਰਿਸਕਾਰ ਨਹੀਂ ਕਰਨਾ ਤ੍ਰਿਸਕਾਰ ਕਿਉਂਕਿ ਤ੍ਰਿਸਕਾਰ ਕਰਨਾ ਨਿਰਾਦਰ ਨਿਰਾਦਰ ਨਹਿ ਭਵੰਤ ਨਹੀਂ ਹੁੰਦਾ ਜੇ ਉਹ ਪਤਾਲ ਵਿੱਚ ਚਲੇ ਜਾਣ ਉਹ ਜਗ੍ਹਾ ਵੀ ਉਹਨਾਂ ਦਾ ਸੰਤਾਂ ਦਾ ਮਾਣ ਆਦਰ ਭੰਗਣਾ ਦੂਰ ਨਹੀਂ ਹੁੰਦਾ ਵੀ ਉੱਥੇ ਕੋਈ ਸਤਿਕਾਰ ਨਹੀਂ ਕਰੂਗਾ ਭੰਗ ਕਰ ਦੂਗਾ ਸੋ ਭਵੰਤ ਤੋਂ ਭਾਵ ਹੁੰਦਾ ਦੂਰ ਨਹੀਂ ਹੁੰਦਾ ਸਗੋਂ ਪਤਾਲ ਵਿੱਚ ਬਲ ਰਾਜਾ ਤੇ ਪਤਾਲੀ ਜੀਵ ਉਹਨਾਂ ਸੰਤਾਂ ਦੀ ਸੇਵਾ ਕਰਦੇ ਹਨ ਸੋਭਾਹੀਨ ਨਹਿ ਭਵੰਤ ਨਹਿ ਪੋ ਹੰਤ ਸੰਸਾਰ ਦੁੱਖ ਨਹਿ ਮਹਾਰਾਜ ਜੀ ਫਰਮਾਉਂਦੇ ਹਨ ਪਾਵਨ ਬਚਨ ਵੀ ਜੇ ਉਹ ਸੰਤ ਸਵਰਗ ਵਿੱਚ ਚਲੇ ਜਾਣ ਉੱਥੇ ਵੀ ਸ਼ੋਭਾ ਤੋਂ ਰਹਿਤ ਨਹੀਂ ਭਵੰਤ ਭਾਵ ਹੁੰਦੇ ਸਗੋਂ ਸਾਰੇ ਦੇਵਤੇ ਇੰਦਰ ਦੇ ਸਮੇਤ ਸੋਭਾ ਕਰਦੇ ਆ ਸਾਧ ਕੈ ਸੰਗ ਸੋਭਾ ਸੁਰ ਦੇਵਾ ਗੌੜੀ ਸੁਖਮਨੀ ਦੇ ਵਿੱਚ ਇਹ 271 ਅੰਗ ਤੇ ਲਿਖਿਆ ਮਹਾਰਾਜ ਨੇ ਬਚਨ ਜੇ ਉਹ ਸੰਤ ਧਰਮਰਾਜ ਦੇ ਪਾਸ ਚਲੇ ਜਾਣ ਤਾਂ ਉੱਥੇ ਵੀ ਸੋਭਾ ਤੋਂ ਰਹਿਤ ਨਹੀਂ ਹੁੰਦੇ ਸਗੋਂ ਧਰਮਰਾਜਾ ਸੇਵਾ ਕਰਦਾ ਸਾਧ ਸੰਗ ਧਰਮਰਾਜ ਕਰੇ ਸੇਵਾ ਜਮ ਕਾਲ ਮਿਲਿਆ ਦੇ ਭੇਡ ਸੇਵਕ ਨਿਤ ਹੋਈ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਹੈ ਧਰਮ ਐਸੇ ਚਵੈ ਕੀਤੋ ਭਵਨ ਪੁਨੀਤ ਅਤੇ ਉਹਨਾਂ ਸੰਤਾਂ ਨੂੰ ਕੋਈ ਵੀ ਸੰਸਾਰਕ ਦੁੱਖ ਨਹਿ ਪੋ ਹੰਤ ਨਹੀਂ ਪਾਉਂਦਾ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਸ ਨਹਿ ਮਹਾਰਾਜ ਕਹਿਣ ਲੱਗੇ ਐਸੇ ਸੰਤਾਂ ਦੇ ਸੰਗ ਹੈ ਭਾਵ ਨਾਲ ਮਿਲ ਕੇ ਜਿਹੜੇ ਪੁਰਸ਼ ਗੋਬਿੰਦ ਦੇ ਨਾਮ ਨੂੰ ਜਪਦੇ ਆ ਗੁਰੂ ਸਾਹਿਬ ਕਥਨ ਕਰਦੇ ਆ ਉਹ ਪੁਰਸ਼ ਸੁਖਾਂ ਚ ਵਾਸਨਾ ਵਸਦੇ ਆ ਉਹ ਪੁਰਸ਼ ਸੁਖਾਂ ਦੇ ਵਾਸਨਾ ਪਾਤਰ ਬਣ ਗਏ ਨੇ ਜਿਸ ਤਰ੍ਹਾਂ ਫੁੱਲਾਂ ਵਿੱਚੋਂ ਵਾਸਨਾ ਨਿਕਲਦੀ ਹੈ ਤਾਂ ਐਸੇ ਕਹਿੰਦੇ ਉਹਨਾਂ ਪੁਰਸ਼ਾਂ ਵਿੱਚੋਂ ਸੁੱਖ ਨਿਕਲਦੇ ਨੇ ਹੁਣ ਅਗਲੇ ਸਲੋਕ ਚ ਪਰਮਾਤਮਾ ਨੂੰ ਰਾਜਾ ਰੂਪ ਵਰਣਨ ਕਰਕੇ ਭਈ ਸੰਤ ਉਹਨਾਂ ਦੀ ਸੈਨਾ ਪਰਮਾਤਮਾ ਰਾਜ ਹੈ ਕਉ ਹਰ ਸਮਾਨ ਨਹੀਂ ਰਾਜਾ ਫਰਮਾਉਂਦੇ ਹਨ ਪਾਵਨ ਬਚਨ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨ ਨਿਮਰਤਾ ਮਹਾਰਾਜ ਕਹਿਣ ਲੱਗੇ ਕਿ ਪਰਮਾਤਮ ਦੇਵ ਰੂਪ ਰਾਜਾ ਦੀ ਸਮੂਹ ਸੰਤੀ ਸੈਨਾ ਨੇ ਫਿਰ ਇਹ ਸੰਤ ਅਜਿਤ ਸੂਰਮੇ ਹੈ ਉਹ ਕਿਸੇ ਪਾਸੋਂ ਜਿੱਤੇ ਨਹੀਂ ਜਾਂਦੇ ਸੂਰਬੀਰ ਬਚਨ ਕੇ ਬਲੀ ਕੌਲਾਂ ਵਪਰੀ ਸੰਤੀ ਛਲੀ ਸੋ ਮਹਾਰਾਜ ਫਰਮਾਉਂਦੇ ਹਨ ਕਿ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ ਇਹ ਪਿੱਛੇ ਫਰਮਾ ਕੇ ਆਏ ਨੇ ਬਚਨ ਮਹਾਰਾਜ ਜੀ ਜੈ ਸ੍ਰੀ ਦੀ ਵਾਰ ਦੇ ਵਿੱਚ ਸੋ ਸੱਸੇ ਉੱਤੇ ਟਿੱਪੀ ਨੰਨੇ ਕੰਨਾ ਹਾਹੇ ਉੱਤੇ ਟਿੱਪੀ ਸੰਨਾਹੰ ਤਨ ਨਿਮਰਤਾ ਤੇ ਨਿਮਰਤਾ ਗੁਣ ਧਾਰਨ ਰੂਪ ਸੰਨਾਹ ਜਿਹੜੀ ਸੰਨਾਹੰ ਸੰਜੋ ਸੰਤਾਂ ਰੂਪ ਸੂਰਮਿਆਂ ਨੇ ਆਪਣੇ ਸਰੀਰ ਉੱਪਰ ਪਹਿਰੀ ਹੋਈ ਹੈ ਤਾਂ ਕਿ ਲੋਕਾਂ ਦੀਆਂ ਤਰਕਾਂ ਰੂਪ ਤਲਵਾਰਾਂ ਨਾ ਕੱਟ ਸਕਣ ਪ੍ਰਤੱਖ ਸੂਰਮਿਆਂ ਪਾਸ ਸ਼ਸਤਰ ਹੁੰਦੇ ਨੇ ਸੰਤਾਂ ਰੂਪ ਸੂਰਮਿਆਂ ਪਾਸ ਕਿਹੜੇ ਸ਼ਸਤਰ ਹੁੰਦੇ ਆ ਜੀ ਕਹਿੰਦੇ ਉਹਨਾਂ ਕੋਲ ਵੀ ਸ਼ਸਤਰ ਹੁੰਦੇ ਭਾਈ ਉਹ ਦਿਖਦੇ ਨਹੀਂ ਹੈਗੇ ਆਪ ਦਹਿ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣ ਹੈ ਗੋਬਿੰਦ ਦੇ ਗੁਣਾਂ ਦੇ ਰਮਣ ਉਚਾਰਨੇ ਰੂਪ ਆਪ ਦਹਿ ਸ਼ਸਤਰ ਸੰਤਾਂ ਰੂਪ ਸੂਰਮਿਆਂ ਪਾਸ ਹਨ ਭਗਤੀ ਰੂਪ ਤਲਵਾਰ ਹੈ ਗਿਆਨ ਰੂਪ ਖੰਡ ਹੈ ਤੇ ਗੁਰ ਉਪਦੇਸ਼ ਰੂਪ ਚਰਮਣ ਹੈ ਢਾਲ ਦੀ ਓਟ ਮਨ ਰੂਪ ਕਰ ਹੁੰਦਾ ਹੱਥ ਮਨ ਰੂਪ ਹੱਥ ਵਿੱਚ ਫੜੀ ਹੋਈ ਹੈ ਤਾਂ ਕਿ ਵਿਕਾਰਾਂ ਰੂਪ ਤੀਰ ਨਾ ਲੱਗ ਸਕਣ ਰਾਜਿਆਂ ਕੋਲੇ ਚਾਰ ਪ੍ਰਕਾਰ ਦੀ ਸੈਨਾ ਹੁੰਦੀ ਹੈ ਘੋੜ ਸਵਾਰ ਹਾਥੀ ਸਵਾਰ ਰਥ ਸਵਾਰ ਪੈਦਲ ਸੈਨਾ ਇਸ ਪਾਸੇ ਚਾਰ ਪ੍ਰਕਾਰ ਦੀ ਜਿਹੜੀ ਸੈਨਾ ਉਹ ਕਿਹੜੀ ਹੈ ਜੀ ਆਰੂੜ ਤੇ ਅਸਵ ਰਥ ਨੱਗ ਹੈ ਬੁਝੰਤੇ ਪ੍ਰਭ ਮਾਰਗ ਹੈ ਜਿਹੜੇ ਮਹਾਤਮਾ ਨਾਮ ਦੇ ਸਰਵਣ ਕਰਨ ਵਾਲੇ ਹਨ ਉਹ ਤਾਂ ਅਸਵ ਆਰੂੜ ਤੇ ਘੋੜ ਸਵਾਰ ਸੂਰਮੇ ਨੇ ਜਿਹੜੇ ਮਹਾਤਮਾ ਨਾਮ ਦੇ ਮੰਨਣ ਕਰਨ ਵਾਲੇ ਹਨ ਉਹ ਰਥ ਆਰੂੜ ਉਹ ਰਥ ਦੇ ਉੱਤੇ ਆਰੂੜ ਅਸਵਾਰ ਸੂਰਮੇ ਨੇ ਜੋ ਨਿਧਿਆਸਨ ਕਰਨ ਵਾਲੇ ਹਨ ਉਹ ਨੱਗ ਹੈ ਤੋਂ ਭਾਵ ਹਾਥੀ ਸੋ ਹਾਥੀ ਦੇ ਅਸਵਾਰ ਸੂਰਮੇ ਹੈ ਬਾਕੀ ਵੈਰਾਗ ਵਿਵੇਕ ਆਦਿਕ ਸਾਧਨਾ ਦੇ ਕਰਨ ਵਾਲੇ ਜੋ ਸੰਤ ਹਨ ਉਹ ਪੈਦਲ ਸੂਰਮੇ ਹੈ ਇਹ ਹੈ ਚਾਰ ਪ੍ਰਕਾਰ ਦੀ ਸੈਨਾ ਪ੍ਰਭੂ ਦੇ ਸਰੂਪ ਨੂੰ ਜਿਹੜਾ ਬੁੱਝਣਾ ਹੈ ਇਹੀ ਇੱਕ ਰਸਤਾ ਹੈ ਬੁਝੰਤੇ ਪ੍ਰਭ ਮਾਰਗ ਹੈ ਇਸ ਰਸਤੇ ਪਰ ਚਾਰ ਪ੍ਰਕਾਰ ਦੇ ਸੰਤਾਂ ਨੂੰ ਸੂਰਮੇ ਚੱਲਣਾ ਕਰਦੇ ਨੇ ਪ੍ਰਭੂ ਦੇ ਗਿਆਨ ਭਗਤੀ ਰੂਪ ਰਸਤੇ ਵਿੱਚ ਚੱਲਣਾ ਜਿਹੜਾ ਬੁੱਝਦੇ ਹਨ ਇਹ ਵੀ ਰਸਤੇ ਚੱਲਦੇ ਹਨ। ਵਿਚਰਤੇ ਨਿਰਭਯੰ ਸਤੁਰ ਸੈਨਾ ਤਾਯੰਤੇ ਗੋਪਾਲ ਕੀਰਤਨ ਹੈ ਤਾਯੰਤੇ। ਸੋ ਯਈਆ ਹੋਣ ਕਰਕੇ ਧੱਦੇ ਕੰਨਾ ਈੜੀ ਸਿਆਰੀ ਐੜੇ ਉੱਤੇ ਲਾਓ ਟਿੱਪੀ ਤੇ ਤੱਤੇ ਨੂੰ ਲਾਓ ਲਾਂ ਤਾਯੰਤੇ। ਗੋਪਾਲ ਨੂੰ ਫਿਰ ਅੱਗੇ ਹੋੜਾ ਵੀ ਔਂਕੜ ਵੀ ਹੈ, ਇਹ ਵਿਚਲਾ ਜਾ ਮੇਲ ਬੋਲਣਾ ਗੋਪਾਲ ਕੀਰਤਨ ਹੈ। ਸੋ ਭਾਵ ਕਹਿਣ ਤੋਂ ਕਿ ਕਾਮ ਕ੍ਰੋਧ ਆਦਿ ਜਿਹੜੇ ਸਤਰੂਆਂ ਦੀ ਸੈਨਾ ਚ ਇਹੋ ਜਿਹੇ ਸੰਤਾਂ ਰੂਪ ਸੂਰਮੇ ਨਿਰਭੈ ਨਿਡਰ ਹੋ ਕੇ ਵਿਚਰਦੇ ਨੇ, ਜਿਵੇਂ ਜਿਸ ਮਨੁੱਖ ਦੇ ਮੂੰਹ ਵਿੱਚ ਗਾਰੂ ਮੰਤਰ ਹੋਵੇ ਤਾਂ ਉਹ ਬੰਦਾ ਸੱਪਾਂ ਵਿੱਚ ਨਿਰਭੈ ਹੋ ਕੇ ਵਿਚਰਦਾ, ਉਹਨੂੰ ਸੱਪਾਂ ਦੀ ਵਿਉਹ ਨਹੀਂ ਚੜ੍ਹਦੀ। ਜਿਵੇਂ ਪ੍ਰਤੱਖ ਸੂਰਮਿਆਂ ਦੀ ਧਾਵਣੀ ਹੁੰਦੀ ਹੈ, ਇੱਕਦਮ ਦੌੜ ਕੇ ਜੰਗ ਕਰਦੇ ਭੱਜ ਕੇ, ਇਸੇ ਤਰ੍ਹਾਂ ਇਹਨਾਂ ਸੰਤਾਂ ਰੂਪ ਸੂਰਮਿਆਂ ਦੀ ਧਾਵਣੀ ਕਿਹੜੀ ਹੈ? ਤਾਯੰਤੇ ਗੋਪਾਲ ਕੀਰਤਨ ਹੈ। ਇੱਕ ਮਨ ਹੋ ਕੇ ਜੋ ਗੋਪਾਲ ਦਾ ਕੀਰਤਨ ਉੱਚੀ ਧੁਨ ਲਗਾ ਕੇ ਕਰਦੇ ਆ, ਇਹੀ ਸੰਤਾਂ ਦੀ ਤਾਯੰਤੇ ਧਾਵਣੀ ਹੈ। ਸੋ ਜਿਵੇਂ ਕਿਸੇ ਆਕੀ ਮੋਰਚੇ ਨੂੰ ਧਾਵਾ ਕਰਕੇ ਤੋੜੀਦਾ, ਇਸੇ ਤਰ੍ਹਾਂ ਵਿਕਾਰਾਂ ਰੂਪ ਆਕੀ ਦੁਸ਼ਮਣਾਂ ਨੂੰ ਮਨ ਰੂਪੀ ਆਕੀ ਦੁਸ਼ਮਣ ਨੂੰ ਜਿੱਤਣ ਵਾਸਤੇ ਜੋ ਸਾਧ ਸੰਗਤ ਇਕੱਠੇ ਹੋ ਕੇ ਗੋਪਾਲ ਦੇ ਕੀਰਤਨ ਨੂੰ ਕਰਦੇ ਇਹੀ ਧਾਵਾ ਕਰਦੇ ਆ। ਜਿੱਤ ਤੇ ਵਿਸ਼ਵ ਸੰਸਾਰ ਹੈ, ਨਾਨਕ ਵਸਿਅੰ ਕ੍ਰੋਧ ਪੰਚ ਤਸਕਰ ਹੈ। ਸੋ ਇਸ ਪ੍ਰਕਾਰ ਬਚਨ ਬੋਲਦੇ ਹਨ, ਜਿੱਤ ਤੇ ਵਿਸ਼ਵ ਸੰਸਾਰ ਹੈ। ਸਤਿਗੁਰੂ ਕਥਨ ਕਰਦੇ ਨੇ ਐਸੇ ਸੰਤਾਂ ਨੇ ਵਿਸ਼ਵ ਸੰਪੂਰਨ ਸੰਸਾਰ ਨੂੰ ਜਿੱਤ ਲਿਆ, ਮਿਥਿਆ ਰੂਪ ਨਿਸ਼ਚੇ ਕਰ ਲਿਆ। ਇਹ ਜਿੱਤਣਾ ਹੁੰਦਾ, ਕੀ ਜਿੱਤਣਾ? ਸੰਸਾਰ ਹੈ ਹੀ ਨਹੀਂ, ਮਿਥਿਆ ਹੈ ਤਾਂ ਨਾਸਵੰਤ ਹੈ। ਇਹੋ ਜਗ ਧੂਏ ਕਾ ਪਹਾੜ ਤੈ ਸਾਚਾ ਮਾਨਿਆ, ਕਿ ਇਹ ਵਿਚਾਰ ਮਨ ਨੂੰ ਜਿਹੜਾ ਜਿੱਤਿਆ, ਇਸੇ ਕਰਕੇ ਸੰਪੂਰਨ ਸੰਸਾਰ ਨੂੰ ਜਿੱਤ ਲਿਆ। ਮਨ ਜੀਤੈ ਜਗ ਜੀਤ, ਅਤੇ ਪੰਜ ਕਾਮ ਕ੍ਰੋਧ ਆਦਿ ਤਸਕਰ ਚੋਰਾਂ ਨੂੰ ਆਪਣੇ ਵਸਿੰਗ ਕ੍ਰੋਧ ਅਧੀਨ ਕਰ ਲਿਆ, ਇਸ ਕਰਕੇ ਸੰਤ ਅਜਿੱਤ ਸੂਰਮੇ ਬਣ ਗਏ ਨੇ। ਹੁਣ ਅਨੇਕ ਦ੍ਰਿਸ਼ਟਾਂਤ ਪ੍ਰਮਾਣ ਸੰਦੇਹ ਕੇ ਸੰਸਾਰ ਨੂੰ ਮਿਥਿਆ ਦੱਸਦੇ ਨੇ। ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇਆ ਰਚ ਦੁਰਮਤਿਹ। ਸੋ ਇਸ ਪ੍ਰਕਾਰ ਦੁਰਮ ਤਿਹ ਨਹੀਂ ਪਾਠ ਕਰ, ਦੁਰਮ ਤਿਹ ਨਹੀਂ ਕਰਨਾ, ਕਿਉਂਕਿ ਮਤਿਹ ਦੁਰ ਖੋਟੀ, ਮਤਿਹ ਦੁਰਮਤਿਹ। ਮਹਾਰਾਜ ਕਈ ਪ੍ਰਮਾਣ ਦਿੰਦੇ ਆ ਕਿ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਮਿਥਿਆ ਹੁੰਦਾ, ਜਿਵੇਂ ਗੰਧਰਵ ਨਗਰੀ ਅਸਮਾਨ ਚ ਮਿਥਿਆ ਭਾਸਦੀ ਹੈ। ਦੁਰਮ ਹੁੰਦਾ ਦਰਖਤ, ਬ੍ਰਿਕਸ਼ ਦੀ ਛਾਇਆ, ਉਹ ਵੀ ਇੱਕ ਜਗ੍ਹਾ ਟਿਕਣ ਵਾਲੀ ਨਹੀਂ। ਤਤ ਹੈ ਤੈਸੇ ਹੀ ਕਹਿੰਦੇ ਇਹ ਕੁਟੰਬ ਦਾ ਪਰਿਵਾਰ ਦਾ ਮੋਹ ਮਿੱਥਿਆ, ਪਰ ਦੁਰਮਤੀਆ ਬੰਦਾ ਐਸੇ ਨਾ ਜਾਣਦਾ ਹੋਇਆ, ਮਹਾਰਾਜ ਕਹਿੰਦੇ ਉਹ ਜਿਹੜਾ ਹੈ ਨਾ ਕੁਟੰਬ, ਉਹ ਮਿੱਥਿਆ ਮੋਹ ਚ ਐਵੇਂ ਫਸਿਆ ਰਹਿੰਦਾ। ਮ੍ਰਿਗ ਤ੍ਰਿਸ਼ਨਾ, ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਇਹ ਪਦਾਰਥ ਹੈ ਨਾ, ਇਹ ਪਹਿਲੇ ਸੀ ਨਾ ਇਹ ਪਦਾਰਥ ਅੱਗੇ ਹੋਣਗੇ, ਵਿੱਚ ਵਿਚਾਲੇ ਪਦਾਰਥ ਕਿਵੇਂ ਸੱਤ ਹੋ ਸਕਦੇ ਨੇ? ਗੰਧਰਵ ਨਗਰੰ, ਗੰਧਰਵ ਨਗਰੀ ਦੇ ਸਮਾਨ ਇਹ ਸੰਸਾਰ ਝੂਠਾ। ਦੁਰਮ ਛਾਇਆ, ਦਰਖਤ ਦੇ ਸਮਾਨ ਇਹ ਸਰੀਰ ਹੈ ਤੇ ਛਾਂ ਦੇ ਸਮਾਨ ਮਾਇਆ। ਜਿਸ ਵੇਲੇ ਪਰਾਲਬਧ ਰੂਪੀ ਸੂਰਜ ਪੁੰਨੀ ਪੁਰਸ਼ਾਂ ਪਾ ਚਲੇ ਜਾਣ ਰੂਪੀ ਪੱਛਮ ਦਿਸ਼ਾ ਵਾਲੇ ਪਾਸੇ ਚਲਿਆ ਜਾਂਦਾ ਹੈ, ਤਾਂ ਮਾਇਆ ਰੂਪੀ ਛਾਂ ਨਾਸ ਹੋ ਜਾਂਦੀ ਹੈ। ਦੁਰਮ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ, ਤਾਂ ਫਿਰ ਕੇਵਲ ਸਰੀਰ ਰੂਪ ਬ੍ਰਿਕਸ਼ ਹੀ ਖੜਾ ਰਹਿ ਜਾਂਦਾ। ਪਰ ਰਚ ਦੁਰਮਤ, ਦੁਰਮਤੀਏ ਬੰਦੇ ਭਰਮ ਕਰਕੇ ਇਹਨਾਂ ਮਿਥਿਆ ਪਦਾਰਥਾਂ ਚ ਹਮੇਸ਼ਾ ਰਚੇ ਰਹਿੰਦੇ ਨੇ। ਸਿਮਰੰਤ ਨਾਨਕ ਰਾਮ ਰਾਮ ਨਮ ਹੈ। ਮਹਾਰਾਜ ਕਥਨ ਕਰਦੇ ਹਰੀ ਲਾਲ ਕ੍ਰਿਸ਼ਨ ਲਾਲ, ਤੁਹਾਨੂੰ ਚਾਹੀਦਾ ਕਿ ਸਾਰਿਆਂ ਵਿੱਚ ਰਮੇ ਹੋਏ ਰਾਮ ਦੇ ਨਾਮ ਦਾ ਸਿਮਰਨ ਕਰੋ ਅਤੇ ਵਾਹਿਗੁਰੂ ਅੱਗੇ ਨਿਮਰਤਾ ਨਾਲ ਬੇਨਤੀਆਂ ਵੀ ਕਰੋ। ਮੈਂ ਇਹ ਨਹੀਂ ਕਿ ਮੈਨੂੰ ਬੜੀ ਵਿਦਿਆ ਆਉਂਦੀ ਤੇ ਮੈਂ ਬਹੁਤ ਸਿਆਣਾ, ਇਸ ਤਰ੍ਹਾਂ ਨਾ ਕਰਿਓ। ਵਿਦਿਆ ਅਲੱਗ ਮੈਟਰ ਹੈ, ਵਿਦਿਆ ਇੱਕ ਅਲੱਗ ਚੀਜ਼ ਹੈ, ਬੰਦਗੀ ਵੱਖਰੀ। ਵਿਦਿਆ ਬੰਦਗੀ ਤੱਕ ਪਹੁੰਚਾਉਣ ਨੂੰ ਸਾਨੂੰ ਡਾਇਰੈਕਸ਼ਨ ਦਿੰਦੀ ਹੈ। ਇਹ ਨਹੀਂ ਹੁੰਦਾ ਕਿ ਮੈਨੂੰ ਹੁਣ ਬਹੁਤ ਵਿਦਿਆ ਆ ਗਈ, ਮੈਂ ਬ੍ਰਹਮ ਗਿਆਨੀ ਬਣ ਗਿਆ। ਨਾਮ ਨੇ ਕਿਰਪਾ ਕਰਨੀ, ਵਿਦਿਆ ਆ ਵੀ ਜਾਵੇ ਤਾਂ ਨਿਮਰਤਾ ਨਾਲ ਰਹਿਣਾ। ਨੱਚ ਵਿਦਿਆ ਨਿਧਾਨ ਨਿਗਮੰ, ਨੱਚ ਗੁਣਗਿਆ ਨਾਮ ਕੀਰਤਨ ਹੈ। ਬਾਲਾ ਕੱਸ ਕੇ ਨੱਚ ਨਹੀਂ ਕਹਿਣਾ, ਨੱਚ ਨੱਚਣ ਨੂੰ ਕਹਿੰਦੇ ਨੱਚ, ਇਹ ਨੱਚ ਹੁੰਦਾ ਨਹੀਂ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਨਿਗਮੰ ਵੇਦਾਂ ਦੀ ਵਿਦਿਆ ਦਾ ਨਿਧਾਨ ਖਜ਼ਾਨਾ ਵੀ ਮੈਂ ਨੱਚ ਨਹੀਂ ਹਾਂ, ਵੇਦਾਂ ਦੀ ਵਿਦਿਆ ਪੜ੍ਹਨ ਵਿੱਚ ਮੈਂ ਨਿਧਾਨ ਚਾਤਰ ਨਹੀਂ ਹਾਂ, ਤੇ ਗੁਣਗਿਆ ਸ਼ੁਭ ਗੁਣਾਂ ਦਾ ਗਿਆਤਾ ਵੀ ਮੈਂ ਨੱਚ ਭਾਵ ਨਹੀਂ ਹਾਂ, ਤੇ ਨਾਮ ਦਾ ਕੀਰਤਨ ਕਰਨਾ ਵੀ ਮੈਂ ਜਾਣਦਾ ਨੱਚ ਨਹੀਂ ਹਾਂ। ਨੱਚ ਕਰਕੇ ਬੋਲਦਾ, ਨੱਚ ਰਾਗ ਰਤਨ ਕੰਠੰ ਨਹਿ ਚੰਚਲ ਚਤੁਰ ਚਾਤੁਰ ਹੈ। ਇਹ ਵਾਹਿਗੁਰੂ, ਰਤਨ ਰੂਪ ਰਾਗਾਂ ਦੇ ਗਾਉਣ ਵਾਲਾ ਮੇਰਾ ਕੰਠੰ ਗਲਾ ਵੀ ਰਸੀਲਾ ਨੱਚ ਨਹੀਂ ਹੈ, ਨਾ ਮੇਰੇ ਵਿੱਚ ਰਾਗ ਪ੍ਰੇਮ ਹੈ, ਨਾ ਰਤਨ ਵਿਰਾਗ ਹੈ, ਨਾ ਹੀ ਇਹਨਾਂ ਦੇ ਸਾਧਨਾ ਦੇ ਕੰਠਨ ਧਾਰਨ ਦੀ ਤੋਂ ਭਾਵ ਸ਼ਕਤੀ ਹੈ, ਨਾ ਹੀ ਮੈਂ ਸ਼ਸਤਰਾਂ ਵਿੱਚ ਚਤਰਾਂ, ਨਾ ਹੀ ਮੈਂ ਵਿਹਾਰਾਂ ਵਿੱਚ ਚੰਚਲ ਹੈ, ਨਾ ਹੀ ਮੈਂ ਪਰਮਾਰਥ ਵਿੱਚ ਚਤਰਾਂ ਜੀ। ਭਾਗ ਉਦਯਮ ਲਭਧਿਅੰ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਇਹ ਵਾਹਿਗੁਰੂ ਇਤਿਆਦਿਕ ਮਾਇਆ, ਭਗਤੀ ਰੂਪ ਮਾਇਆ, ਭਾਗਾਂ ਦੇ ਉਦਮ ਉਹਦੇ ਜਾਂ ਪ੍ਰਗਟ ਹੋਣ ਤੇ ਲੱਭਦੀ ਹੈ। ਭਾਗਾਂ ਕਰਕੇ ਤੇ ਉਦਮ ਕਰਕੇ ਸਾਰੀਆਂ ਚੀਜ਼ਾਂ ਮਿਲਦੀਆਂ। ਇਹ ਵਾਹਿਗੁਰੂ ਪਰਮੇਸ਼ਰ ਸਾਨੂੰ ਕਿਰਪਾ ਕਰਕੇ ਸਤਸੰਗ ਬਖਸ਼ੋ, ਕਿਉਂਕਿ ਸਾਧ ਸੰਗਤ ਦੇ ਕਰਨ ਨਾਲ ਖਲ ਮੂਰਖ ਜਿਹੜੇ ਬੰਦੇ ਆ ਉਹ ਵੀ ਪੰਡਿਤ ਹੋ ਜਾਂਦੇ ਨੇ, ਸਿਆਣੇ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਪਣ ਸੂਝਿਆ ਗੁਰ ਭੇਟ ਪੁਨੀਤਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਨਚ ਵਿਦਿਆ ਨਿਧਾਨ ਨਿਗਮੰ। ਵਿਦਿਆ ਦਾ ਖਜ਼ਾਨਾ ਜੋ ਵੇਦ ਹਨ, ਉਹਨਾਂ ਵੇਦਾਂ ਦੇ ਪੜ੍ਹਨ ਵਿੱਚ ਨਿਗਮੰ ਚਤੁਰ ਵੀ ਹੋ ਜਾਵੇ ਤਾਂ ਵੀ ਧਾਰਨਾ ਤੋਂ ਬਿਨਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਨਚ ਨਹੀਂ ਹੁੰਦੀ। ਨਚ ਗੁਣਗਿਆ ਨਾਮ ਕੀਰਤਨ ਹੈ, ਸਾਇੰਸ ਦੇ ਗੁਣਾਂ ਦਾ ਗਿਆਤਾ ਹੋਣ ਕਰਕੇ ਵੀ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਪਖੰਡ ਸਹਿਤ ਨਾਮ ਜਪਣ ਕਰਕੇ ਤੇ ਕੀਰਤਨ ਵਿਸ਼ਨ ਪਦੇ ਆਦਿ ਦਾ ਕੀਰਤਨ ਕਰਨ ਨਾਲ ਵੀ ਉਹ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜਿਆ ਰਾਮ ਰਾਜ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜਿਆ। ਫਿਰ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਕਿਵੇਂ ਹੈ ਜੀ? ਸਾਧ ਸੰਗਤ ਦੇ ਕਰਨ ਨਾਲ ਹੁੰਦੀ ਹੈ। ਸਾਧ ਸੰਗਤ ਦੀ ਪ੍ਰਾਪਤੀ ਕਿਵੇਂ ਹੁੰਦੀ ਮਹਾਰਾਜ ਜੀ, ਇਹ ਵੀ ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਭਾਗ ਉਦਯਮ ਲਭਧਿਅੰ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ। ਜੇ ਭਾਗਾਂ ਵਿੱਚ ਉਦਮ ਕਰਨ ਲਿਖਿਆ ਹੋਵੇ ਤਾਂ ਸਾਧ ਸੰਗਤ ਦੀ ਪ੍ਰਾਪਤੀ ਰੂਪ ਮਾਇਆ ਲੱਭਦੀ ਹੈ। ਮਹਾਰਾਜ ਕਥਨ ਕਰਦੇ ਹਰੀ ਲਾਲ ਕ੍ਰਿਸ਼ਨ ਲਾਲ, ਸਾਧ ਸੰਗਤ ਕਰਕੇ ਖਲ ਜੜ ਜੋ ਜੀਵ ਆਪਣੇ ਆਪ ਨੂੰ ਕਰਤਾ ਭੁਗਤਾ ਮੰਨਣ ਵਾਲਾ ਉਹ ਜੀਵ ਪੰਡਿਤ ਹੈ। ਸਾਰੀਆਂ ਵਿਦਿਆ ਦੇ ਜਾਣਨ ਵਾਲਾ ਜੋ ਪੰਡਿਤ ਪ੍ਰਭੂ ਹੈ ਉਹਦਾ ਰੂਪ ਹੋ ਜਾਂਦਾ ਹੈ। ਜੁਗ ਜੁਗ ਜੋਗੀ ਖਾਣੀ ਭੋਗੀ ਪੜ੍ਹਿਆ ਪੰਡਿਤ ਆਪ ਥੀ ਆ, ਕਹਿੰਦੇ ਆਪ ਹੀ ਪੰਡਿਤ ਹੈ ਵਾਹਿਗੁਰੂ। ਸਵਾਮੀ ਜੀ ਸਾਨੂੰ ਕੋਈ ਮਹਾਰਾਜ ਜੀ ਮਾਲਾ ਦਿਓ ਜਿਸ ਕਰਕੇ ਅਸੀਂ ਮਾਲਾ ਫੇਰਿਆ ਕਰੀਏ। ਲੋਕਾਂ ਦੀ ਆਮ ਆਦਤ ਹੁੰਦੀ ਗੁਰੂ ਸਾਹਿਬ ਕੋਲ ਜਾਣਾ, ਮਹਾਂਪੁਰਸ਼ਾਂ ਕੋਲ, ਮੈਨੂੰ ਜੀ ਮਾਲਾ ਦੇ ਦਿਓ ਇੱਕ। ਹੁਣ ਸਤਿਗੁਰੂ ਮਾਲਾ ਦਿੰਦੇ ਉਹਨਾਂ ਨੂੰ, ਆਪਾਂ ਨੂੰ ਵੀ ਸਾਰਿਆਂ ਦਿੰਦੇ ਆ। ਮਹਾਰਾਜ ਕਹਿਣ ਲੱਗੇ ਕੰਠ ਰਮਣੀ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ। ਕੰਠ ਨਾਲ ਰਮੇ ਹੋਏ ਰਮਣੀਏ ਸੁੰਦਰ ਰਾਮ ਦਾ ਜੋ ਨਾਮ ਉਚਾਰਨ ਇਹੀ ਮਾਲਾ ਫੇਰੋ ਭਾਈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਹੱਥ ਉੱਚਾ ਕਰਕੇ ਜੋ ਗੁਥਲੀ ਚ ਮਾਲਾ ਫੇਰਦੀ ਹੈ ਉਹ ਗੁਥਲੀ ਗੋਮੁਖੀ ਕਿਹੜੀ ਹੈ? ਹਸਤ ਊਚ ਪ੍ਰੇਮ ਧਾਰਨੀ, ਜੋ ਪ੍ਰੇਮ ਨੂੰ ਧਾਰ ਕੇ ਨਾਮ ਜਪਣਾ ਇਹੀ ਇੱਕ ਹਸਤ ਊਚ ਗੋਮੁਖੀ ਗੁਥਲੀ ਹੈ। ਜੀ ਹਿਪਣਿਜੋ ਉੱਤਮ ਸਲੋਕ ਉਦਣੰਗ ਨੈਨ ਨੰਦਨੀ। ਉੱਤਮ ਪਰਮੇਸ਼ਰ ਦਾ ਜੋ ਸਲੋਕ ਜਸ ਕਰਨਾ ਇਹੀ ਜੇਵਾ ਦੁਆਰੇ ਨਾਮ ਦਾ ਉਚਾਰਨ ਕਰਨਾ। ਸਲੋਕ ਸਰੂਪ ਸਮੀਪ ਸਾਜੁਜ ਇਹਨਾਂ ਚਾਰ ਮੁਕਤੀਆਂ ਦਾ ਦਾਤਾ ਜੋ ਨਾਮ ਹੈ ਉਸ ਉੱਤਮ ਨਾਮ ਨੂੰ ਰਸਨਾ ਨਾਲ ਭਣਿਜੋ ਉਚਾਰਨਾ ਕਰੋ। ਜੋ ਜੀਵ ਦੇ ਨੈਣ ਨੇਤਰਾਂ ਨੂੰ ਨੰਦਨੀ ਆਨੰਦ ਨਹੀਂ ਲੈਣ ਦਿੰਦੀ ਭਾਵਤ ਪਾਉਂਦੀ ਉਹ ਨੰਦਨੀ ਕਿਹੜੀ ਹੈ ਜੀ? ਉਹ ਮਾਇਆ ਤੋਂ ਉਦਣ ਫਿਰ ਜੀਵ ਧਰ ਜਾਂਦਾ। ਮਾਇਆ ਤੋਂ ਕੌਣ ਬਚਦਾ? ਕੰਠ ਰਮਣੀ ਰਾਮ ਰਾਮ ਮਾਲਾ, ਜਿਹਨੇ ਆਪਣੇ ਕੰਠ ਵਿੱਚ ਰਮਣੀ ਸੁੰਦਰ ਰਾਮ ਨਾਮ ਰੂਪੀ ਮਾਲਾ ਪਹਿਰੀ ਹੈ ਅਤੇ ਪ੍ਰੇਮ ਰੂਪੀ ਹਸਤ ਊਚ ਗੋਮੁਖੀ ਵਿੱਚ ਧਾਰ ਕੇ ਫੇਰੀ ਹੈ। ਹਸਤ ਊਚ ਪ੍ਰੇਮ ਧਾਰਨੀ, ਜੀ ਭਣਿਜੋ ਉੱਤਮ ਸਲੋਕ ਉਦਣ ਨੈਣ ਨੰਦਨੀ। ਰਸਨਾ ਨਾਲ ਉੱਤਮ ਜਸਦਾਇਕ ਸਲੋਕਾਂ ਨੂੰ ਜਿਹਨੇ ਭਣਿਜੋ ਉਚਾਰਿਆ ਉਹ ਪੁਰਸ਼ ਜਿਹੜੇ ਹਨ ਉਹ ਪੁਰਸ਼ਾਂ ਦੇ ਨੇਤਰਾਂ ਨੂੰ ਆਨੰਦ ਦੇਣ ਵਾਲੀ ਜੋ ਮਾਇਆ ਉਸ ਤੋਂ ਉਧਰ ਗਿਆ, ਬਚ ਗਿਆ। ਉਹ ਸਾਰਿਆਂ ਨੂੰ ਆਨੰਦ ਦੇਣ ਵਾਲੀ ਮਾਇਆ ਤੋਂ ਕਦੋਂ ਬਚਦਾ? ਜਦੋਂ ਕੰਠ ਰਿਮਣੀਆਂ ਰਾਮ ਰਾਮ ਮਾਲਾ, ਕਹਿੰਦੇ ਜਦੋਂ ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਫੇਰ ਬਚਣਾ। ਵੀ ਇਹ ਨੰਦਨੀ ਤੋਂ ਬਚਣਾ ਬੜਾ ਔਖਾ ਹੈ। ਨੰਦਨ ਤਾਂ ਠੀਕ ਹੈ ਪਰਮਾਤਮਾ, ਪਰ ਇਹ ਨੰਦਨੀ ਤੋਂ ਬਚੋ। ਵਾਹਿਗੁਰੂ 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 ਵਾਹਿਗੁਰੂ।